जब लग जुगत ना जानिए पाओ भगत भगवान।
लो भगत कबीर जी फरमाउंदे ने भी जिन्ना चिर तक उस भगवान अकाल पुरख वाहिगुरु दी प्रेमा भगती दी जुगती नू नहीं असी जानदे, जब लग जुगत ना जानिए पाओ भगत भगवान, उस अकाल पुरख दी प्रेमा भगती दी जुगती नू जिन्ना चिर तक नहीं जानदे, उन्ना चिर तक जाप तप संजम वर्त इशनान कीता किसे अर्थ नहीं है। प्रेमा भगती करके ही सारे साधना दी सफलता हुंदी है।
संपै देख ना हरखिया विपद देख ना रोए।
लो भगत जी बड़ा सुंदर उपदेश देंदे हन, संपै देख ना हरखिया, जे थानू वाहिगुरु ने बहुता धन दे दिता है, विभूति दे दिती है, तन दौलत बख्शिश कर दिती है, उस संपदा नू देख के बहुता खुश नहीं होना चाहिदा। कई आदमी है जदो उन्हां कोले बहुत ही माया बहुता धन आ जांदा है ते अन्ने दे बोले हो जांदे ने, माया तारी अत अन्ना बोला, शब्द ना सुनी बहु रोलक चोला। भगत जी सानू सिख्या देंदे हन, जे वाहिगुरु किसे नू माया देंदा है, ऐश्वर्य प्रताप देंदा है, ओनू वेख के बहुता खुश नहीं होना चाहिदा, विपद देख ना रोए। दूजे पासे जे अत दी गरीबी आ जावे, भुखे भी रहना पवे, नंगे भी रहना पवे, अत दी मुसीबत भी झलनी पै जावे, ते उस विपता दे दिनां नू देख के कदे रोना नहीं चाहिदा, बल्कि वाहिगुरु दे पाणे दे विच प्रसन्न रहना चाहिदा है।
ज्यो संपै त्यो विपत है, बिद ने रचिया सो होए।
लो भगत कबीर जी फरमाउंदे ने, भाई जिवें संपदा है सुख दा समा है, उसे तरह विपता है। ਇਹ ਤੇ ਸਮਾਂ ਇੱਕ ਰਸ ਰਹਿੰਦਾ ਨਹੀਂ ਹੈ, ਇਹ ਜਿਹੜਾ ਸੰਸਾਰ ਹੈ ਇਹ ਤੇ ਪ੍ਰਵਾਹ ਰੂਪ ਹੈ, ਜਿਹੜੀ ਚੀਜ਼ ਅੱਜ ਹੈ ਉਹ ਕੱਲ ਨਹੀਂ ਰਹੇਗੀ। ਜਿਵੇਂ ਸੰਸਾਰ ਦੇ ਵਿੱਚ ਦਿਨ ਤੇ ਰਾਤ ਦਾ ਸਮਾਂ ਹੈ, ਹੁਣ ਦਿਨ ਸ਼ੁਰੂ ਹੋ ਰਿਹਾ ਹੈ ਤੇ ਹੁਣ ਅੱਗੇ ਰਾਤ ਸ਼ੁਰੂ ਹੋ ਜਾਣੀ ਹੈ, ਦਿਨ ਮੁੱਕ ਜਾਣਾ, ਰਾਤ ਸ਼ੁਰੂ ਹੋ ਜਾਣੀ, ਫਿਰ ਰਾਤ ਮੁੱਕ ਜਾਵੇਗੀ, ਦਿਨ ਸ਼ੁਰੂ ਹੋ ਜਾਣਾ, ਇਸੇ ਤਰ੍ਹਾਂ ਇਹ ਜਿਹੜੀ ਸੰਪੈਦਾਰਥ ਜਿਹੜੀ ਸੰਪਤੀ ਹੈ, ਸੁਖ ਦਾ ਸਮਾਂ ਹੈ ਤੇ ਮੁਸੀਬਤ ਦਾ ਸਮਾਂ ਹੈ, ਇਹ ਵੀ ਦਿਨ ਰਾਤ ਵਾਂਗ ਹੀ ਹੈ, ਜਿਉਂ ਸੰਪੈ ਤਿਉਂ ਬਿਪਤ ਹੈ। ਜਿਵੇਂ ਕਿਸੇ ਨੂੰ ਕਰਮਾਂ ਦੇ ਅਨੁਸਾਰ ਮਾਇਆ ਮਿਲ ਜਾਂਦੀ ਹੈ ਤੇ ਇਸੇ ਤਰ੍ਹਾਂ ਜਦੋਂ ਪਾਪ ਕਰਮ ਆ ਜਾਂਦੇ ਨੇ ਉਸ ਵੇਲੇ ਮੁਸੀਬਤ ਆ ਜਾਂਦੀ ਹੈ। ਕਿਤੇ ਕਰਮਾਂ ਦੇ ਅਨੁਸਾਰ ਮਨੁੱਖ ਨੂੰ ਸੁੱਖ ਤੇ ਦੁੱਖ ਪ੍ਰਾਪਤ ਹੁੰਦੇ ਨੇ, ਧਨ ਵੀ ਮਿਲਦਾ, ਗਰੀਬੀ ਵੀ ਦੇਖਣੀ ਪੈਂਦੀ ਹੈ। ਬਿਧ ਨੇ ਰਚਿਆ ਸੋ ਹੋਏ, ਜੋ ਵਿਧਾਤਾ ਨੇ ਰਚਿਆ ਹੈ ਉਹੀ ਹੋ ਰਿਹਾ ਹੈ, ਉਹੀ ਹੋਣਾ ਹੈ, ਇਸ ਲਈ ਸਾਨੂੰ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਪ੍ਰਸੰਨ ਰਹਿਣਾ ਚਾਹੀਦਾ ਹੈ।
ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਜਾ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਭਾਈ ਅਸੀਂ ਤਾਂ ਹੁਣ ਇਸ ਗੱਲ ਨੂੰ ਜਾਣ ਲਿਆ ਹੈ, ਸੰਤਨ ਹਿਰਦੈ ਮਜਾਰ, ਵੀ ਉਹ ਵਾਹਿਗੁਰੂ ਸੰਤਾਂ ਦੇ ਹਿਰਦੇ ਵਿੱਚ ਵੱਸਦਾ ਹੈ, ਕਿਉਂਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਹਿਰਦੇ ਵਿੱਚ ਆ ਕੇ ਵੱਸ ਜਾਂਦਾ ਹੈ। ਵੈਸੇ ਮਹਾਂਪੁਰਖ ਇੱਕ ਹੋਰ ਵੀ ਵਿਚਾਰ ਦੱਸਦੇ ਸਨ ਵੀ ਮਹਾਂਪੁਰਖਾਂ ਦੇ ਤਿੰਨ ਜਗ੍ਹਾ ਤੇ ਪਰਮੇਸ਼ਰ ਵੱਸਦਾ, ਇੱਕ ਤਾਂ ਉਹਨਾਂ ਦੇ ਹਿਰਦੇ ਵਿੱਚ, ਦੂਸਰਾ ਉਹਨਾਂ ਦੀ ਰਸਨਾ ਦੇ ਉੱਪਰ ਕਿਉਂਕਿ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਤੇ ਤੀਸਰਾ ਉਹਨਾਂ ਦੇ ਨੇਤਰਾਂ ਦੇ ਵਿੱਚ ਕਿਉਂਕਿ ਉਹ ਨੇਤਰਾਂ ਦੇ ਨਾਲ ਜੇਤਾ ਪੇਖਣ ਤੇਤਾ ਤੇ ਹਨ, ਹਰ ਪਾਸੇ ਵਾਹਿਗੁਰੂ ਦੀ ਜੋਤ ਨੂੰ ਤੱਕਦੇ ਨੇ, ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਵੱਸ ਰਿਹਾ ਹੈ।
ਸੇਵਕ ਸੋ ਸੇਵਾ ਭਲੇ ਜੈ ਕਟ ਬਸੈ ਮੁਰਾਰ।
ਲੋ ਭਗਤ ਜੀ ਕਹਿੰਦੇ ਨੇ, ਉਹ ਰੱਬ ਦੇ ਸੇਵਕ ਸਾਡੇ ਲਈ ਸੇਵਾ ਦੇ ਲਈ ਭਲੇ ਸਭ ਤੋਂ ਸ੍ਰੇਸ਼ਟ ਨੇ, ਭਾਵ ਐਸੇ ਮਹਾਂਪੁਰਖਾਂ ਦੀ ਸੇਵਾ ਕਰਨੀ ਚਾਹੀਦੀ ਹੈ, ਟਹਿਲ ਕਰਨੀ ਚਾਹੀਦੀ ਹੈ, ਕਿੰਨਾ ਦੀ ਜਿਹ ਘੱਟ ਬਸੈ ਮੁਰਾਰ, ਜਿਨ੍ਹਾਂ ਦੇ ਘੱਟ ਹਿਰਦੇ ਵਿੱਚ ਮੁਰਾਰੀ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ।
ਗੌੜੀ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੈ ਜਿਨ ਭਾਰ।
ਲੋ ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ, ਭਗਤ ਕਬੀਰ ਜੀ ਵੈਰਾਗਮਈ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ, ਰਹਾਓ ਭਗਤ ਜੀ ਕਹਿੰਦੇ ਨੇ ਬਈ ਅਸੀਂ ਤੇ ਵਾਹਿਗੁਰੂ ਦੇ ਨਾਮ ਰਸ ਨੂੰ ਪੀਤਾ ਹੈ ਤੇ ਜਿਸ ਰਸ ਨੂੰ ਪੀਣ ਦੇ ਨਾਲ ਹੋਰ ਸਾਰੇ ਹੀ ਰਸ ਭੁੱਲ ਗਏ ਨੇ, ਕਿਉਂਕਿ ਨਾਮ ਦਾ ਰਸ ਸਭ ਤੋਂ ਵੱਡਾ ਰਸ ਹੈ। ਜਦੋਂ ਨਾਮ ਦਾ ਰਸ ਕਿਸੇ ਨੂੰ ਪ੍ਰਾਪਤ ਹੋ ਜਾਂਦਾ ਹੈ, ਹੋਰ ਨਸ਼ਿਆਂ ਵਿਸ਼ਿਆਂ ਦੇ ਰਸ ਆਪਣੇ ਆਪ ਹੀ ਵਿਸਰ ਜਾਂਦੇ ਹਨ। ਪਰ ਭਗਤ ਜੀ ਸਾਡੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਰੇ ਮਨ ਤੇਰੋ ਕੋਈ ਨਹੀਂ, ਐ ਮਨਾ ਜਿੰਨੇ ਵੀ ਤੇਰੇ ਸਾਥੀ ਨੇ, ਚਾਹੇ ਮਾਤਾ ਪਿਤਾ ਨੇ, ਚਾਹੇ ਭੈਣ ਭਰਾ ਨੇ, ਤੇ ਚਾਹੇ ਸਾਡੇ ਆਪਣੇ ਧੀਆਂ ਪੁੱਤਰ ਨੇ, ਤੇ ਚਾਹੇ ਕੋਈ ਸਾਡੇ ਹੋਰ ਸਾਖ ਸੰਬੰਧੀ ਨੇ, ਪਰ ਸੱਚਾਈ ਇਹ ਹੈ ਭਗਤ ਜੀ ਕਹਿੰਦੇ ਨੇ ਤੇਰੋ ਕੋਈ ਨਹੀਂ, ਤੇਰਾ ਕੋਈ ਵੀ ਨਹੀਂ ਹੈ। ਕਿਉਂਕਿ ਜਦੋਂ ਮਨੁੱਖ ਆਉਂਦਾ ਹੈ ਨਾ, ਉਦੋਂ ਇਕੱਲਾ ਹੀ ਆਉਂਦਾ, ਜਦੋਂ ਜਾਂਦਾ ਉਸ ਵੇਲੇ ਵੀ ਇਕੱਲਾ ਹੀ ਜਾਂਦਾ। ਇਹ ਤੇ ਸੰਸਾਰ ਦੇ ਵਿੱਚ ਥੋੜੇ ਸਮੇਂ ਦਾ ਇੱਕ ਵਕਫਾ ਹੈ ਜਦੋਂ ਅਸੀਂ ਇਕੱਠੇ ਹੁੰਦੇ ਹਾਂ। ਭਗਤ ਜੀ ਨੇ ਬੜੀ ਸੋਹਣੀ ਅੱਗੇ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਹੈ, ਐ ਮਨਾ ਤੇਰਾ ਵਾਸਤਵ ਦੇ ਵਿੱਚ ਕੋਈ ਵੀ ਅਸਲੀ ਪੱਕਾ ਸਾਥੀ ਨਹੀਂ ਹੈ। ਖਿੰਚ ਲੇ ਜਿਨ ਭਾਰ, ਖਿੰਚ ਲੇ ਦਾ ਅਰਥ ਹੈ ਵੀ ਤੂੰ ਆਪਣੇ ਸਿਰ ਉੱਤੇ ਉਹਨਾਂ ਦਾ ਭਾਰ ਐਵੇਂ ਨਾ ਖਿੱਚ ਲਈ, ਭਾਵ ਐਵੇਂ ਨਾ ਕਿਸੇ ਦੀ ਜ਼ਿੰਮੇਦਾਰੀ ਆਪਣੇ ਸਿਰ ਤੇ ਚੱਕ ਲਵੀਂ, ਬਈ ਤੂੰ ਫਿਕਰ ਨਾ ਕਰ, ਮੈਂ ਤੇਰਾ ਲੋਕ ਪ੍ਰਲੋਕ ਦਾ ਰਖਵਾਲਾ ਬਣਾਂਗਾ, ਇਹੋ ਜੀ ਝੂਠੀ ਜ਼ਿੰਮੇਦਾਰੀ ਮਤਾ ਕਿਸੇ ਦੀ ਚੁੱਕ ਲਵੇ।
ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ।
ਲੋ ਭਗਤ ਜੀ ਫਰਮਾਉਂਦੇ ਨੇ ਇਹ ਜਿਹੜਾ ਸੰਸਾਰ ਦਾ ਨਿਵਾਸ ਹੈ ਇਹ ਤੇ ਇਸੇ ਤਰ੍ਹਾਂ ਦਾ ਹੀ ਹੈ। ਬਿਰਖ ਬਸੇਰੋ ਪੰਛ ਕੋ, ਪੰਖ ਕੋ ਜਿਵੇਂ ਰਾਤ ਦੇ ਸਮੇਂ ਪੰਛੀ ਆ ਕੇ ਕਿਸੇ ਬਿਰਸ਼ ਤੇ ਰਹਿੰਦੇ ਨੇ, ਤੇ ਜਦੋਂ ਦਿਨ ਚੜ੍ਹਦਾ ਹੈ ਤੇ ਪੰਛੀ ਆਪੋ ਆਪਣੇ ਰਸਤੇ ਚਲੇ ਜਾਂਦੇ ਹਨ, ਇਸੇ ਤਰ੍ਹਾਂ ਸੰਸਾਰਕ ਬਿਰਸ਼ ਦੀ ਤਰ੍ਹਾਂ ਹੈ ਤੇ ਜਿਤਨੇ ਵੀ ਜੀਵ ਆਏ ਨੇ ਪੰਛੀਆਂ ਦੀ ਤਰ੍ਹਾਂ ਨੇ, ਉਹ ਇੱਕ ਜ਼ਿੰਦਗੀ ਦੀ ਰਾਤ ਬਸਰ ਕਰਨ ਵਾਸਤੇ ਆਉਂਦੇ ਨੇ। ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ, ਤੇ ਆਪਣੀ ਜ਼ਿੰਦਗੀ ਦੀ ਰਾਤ ਕੱਟ ਕੇ ਤੇ ਸਾਰੇ ਪੰਛੀ ਉਡਾਰੀ ਮਰ ਜਾਂਦੇ ਨੇ, ਕੋਈ ਇੱਥੇ ਪੱਕਾ ਨਹੀਂ ਰਹਿ ਸਕਦਾ। ਜਿਵੇਂ ਕਿਸੇ ਬਿਰਸ਼ ਦੇ ਉੱਤੇ ਪੰਛੀ ਸਿਰਫ ਰਾਤ ਕੱਟਦੇ ਨੇ ਤੇ ਫਿਰ ਉੱਡ ਕੇ ਚਲੇ ਜਾਂਦੇ ਨੇ, ਇਹ ਸੰਸਾਰ ਬਿਰਸ਼ ਹੈ, ਜੀਵ ਪੰਛੀਆਂ ਵਾਂਗੂ ਨੇ, ਬਸ ਜ਼ਿੰਦਗੀ ਦੀ ਰਾਤ ਕੱਟ ਕੇ ਸਭ ਨੂੰ ਜਾਣਾ ਪੈਂਦਾ ਹੈ।
ਰਾਮ ਰਸ ਪੀਆ ਰੇ ਜੈ ਰਸ ਬਿਸਰ ਗਏ ਰਸ ਔਰ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਰਾਮ ਰਸ ਪੀਆ ਰੇ, ਗੁਰਮੁਖੋ ਅਸੀਂ ਤੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪਾਨ ਕੀਤਾ ਹੈ, ਕਿਉਂਕਿ ਨਾਮ ਦਾ ਰਸ ਹੀ ਸਭ ਤੋਂ ਵੱਡਾ ਰਸ ਹੈ। ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ ਸੁਖੀ ਨਾ ਹੋਵਤ ਜੀਓ। ਜਿਹ ਰਸ ਬਿਸਰ ਗਏ ਰਸ ਔਰ, ਜਿਸ ਵਾਹਿਗੁਰੂ ਦੇ ਨਾਮ ਰਸ ਨੂੰ ਪੀਣ ਦੇ ਨਾਲ ਹੋਰ ਸਾਰੇ ਰਸ ਭੁੱਲ ਹੀ ਗਏ ਨੇ, ਭਾਵ ਜਿਨ੍ਹਾਂ ਨੂੰ ਨਾਮ ਦਾ ਰਸ ਇੱਕ ਵਾਰੀ ਪ੍ਰਾਪਤ ਹੋ ਜਾਂਦਾ ਹੈ, ਹੋਰ ਪਦਾਰਥਾਂ ਦੇ ਜਿਹੜੇ ਹੋਰ ਨਸ਼ਿਆਂ ਵਿਸ਼ਿਆਂ ਦੇ ਰਸ ਨੇ, ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਕੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਕੱਟ ਨਾਮ ਨਿਵਾਸ। ਜਦੋਂ ਨਾਮ ਦਾ ਹਿਰਦੇ ਵਿੱਚ ਵਾਸਾ ਹੋ ਜਾਂਦਾ ਹੈ ਤੇ ਫਿਰ ਸਾਰੇ ਰਸ ਆਪਣੇ ਆਪ ਹੀ ਵਿਸਰ ਜਾਂਦੇ ਹਨ।
ਔਰ ਮੂਏ ਕਿਆ ਰੋਈ ਹੈ ਜੋ ਆਪਾ ਥਿਰ ਨਾ ਰਹਾ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਭਾਈ ਔਰ ਮੂਏ ਕਿਆ ਰੋਈ ਹੈ, ਜੇ ਕੋਈ ਹੋਰ ਚੜ੍ਹਾਈ ਕਰ ਜਾਂਦਾ ਹੈ, ਮਰ ਜਾਂਦਾ ਹੈ, ਉਹਦੇ ਵਾਸਤੇ ਲੋਕੀ ਰੋਂਦੇ ਨੇ, ਪਰ ਭਗਤ ਜੀ ਕਹਿੰਦੇ ਨੇ ਕਿਸੇ ਦੇ ਹੋਰ ਮਰੇ ਤੋਂ ਕਿਆ ਰੋਈ ਹੈ, ਕਿਉਂ ਰੋਣਾ ਹੈ, ਕਾਹਦੇ ਲਈ ਰੋਣਾ ਹੈ, ਭਾਵ ਨਹੀਂ ਰੋਣਾ ਚਾਹੀਦਾ। ਜੋ ਆਪਾ ਥਿਰ ਨਾ ਰਹਾਏ, ਜਦੋਂ ਆਪਣਾ ਸਰੀਰ ਵੀ ਸਥਿਰ ਨਹੀਂ ਰਹਿਣਾ ਤੇ ਫਿਰ ਐਵੇਂ ਰੋਣ ਦਾ ਕੀ ਫਾਇਦਾ ਹੈ। ਇਹ ਤੇ ਗਣ ਕਾਲੇ ਸਭ ਦੇਵ ਸਾਸ ਨੇ ਵਢਣ ਘਟਣ ਤਿਲ ਸਾਰ, ਅਸੀਂ ਜਿੰਨੇ ਸਵਾਸ ਲੈਣੇ ਨੇ ਨਾ ਉਹ ਸਾਰੇ ਗਿਣ ਕੇ ਅਸੀਂ ਲਿਆਂਦੇ ਹੋਏ ਨੇ, ਜਦੋਂ ਪੂਰੇ ਹੋ ਜਾਂਦੇ ਨੇ ਤੇ ਫਿਰ ਸਭ ਨੂੰ ਜਾਣਾ ਪੈਂਦਾ। ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਭਗਤ ਜੀ ਕਹਿੰਦੇ ਨੇ ਕਿਸੇ ਦੇ ਹੋਰ ਮਰਨ ਤੋਂ ਕਿਉਂ ਰੋਂਦੇ ਹੋ, ਭਾਵ ਨਹੀਂ ਰੋਣਾ ਚਾਹੀਦਾ। ਜਦੋਂ ਆਪਣਾ ਸਰੀਰ ਵੀ ਸਥਿਰ ਨਹੀਂ ਰਹਿਣਾ, ਆਪਾਂ ਵੀ ਤੇ ਮਰਨਾ ਹੀ ਹੈ, ਬਲਕਿ ਸਗਾਂ ਕਿਸੇ ਦੇ ਮਰਨ ਤੋਂ ਰੋਣ ਦੀ ਥਾਂ ਤੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ, ਕਿਉਂਕਿ ਵਾਹਿਗੁਰੂ ਦਾ ਸਿਮਰਨ ਕਰਕੇ ਮੌਤ ਦਾ ਭੈ ਡਰ ਦੂਰ ਹੋ ਜਾਂਦਾ ਹੈ।
ਜੋ ਉਪਜੈ ਸੋ ਬਿਨਸੈ ਦੁਖ ਕਰ ਰੋਵੈ ਬਲਾਏ।
ਲੋ ਭਗਤ ਜੀ ਕਹਿੰਦੇ ਨੇ ਇਹ ਤੇ ਇੱਕ ਅਟਲ ਨਿਯਮ ਹੈ, ਜੋ ਪੈਦਾ ਹੋਇਆ ਹੈ ਸੋ ਬਿਨਸੈ ਉਹ ਨਾਸ ਹੁੰਦਾ ਹੀ ਹੁੰਦਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਚਿੰਤਾ ਤਾਂ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਕਹੋ ਨਾਨਕ ਸੁਨ ਰੇਮਨਾ। ਭਗਤ ਜੀ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਬਈ ਇੱਕ ਨਾ ਇੱਕ ਦਿਨ ਕਹੋ ਨਾਨਕ ਸੁਨ ਰੇਮਨਾ। ਭਗਤ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਵੀ ਇਹ ਇੱਕ ਦਿਨ ਸੰਸਾਰ ਨੂੰ ਛੱਡ ਕੇ ਤੇ ਜਾਣਾ ਹੀ ਪਵੇਗਾ। ਇਸੇ ਲਈ ਭਗਤ ਜੀ ਫਰਮਾਉਂਦੇ ਨੇ ਬਈ ਸਾਨੂੰ ਐਵੇਂ ਕਿਸੇ ਦੇ ਮਰਨ ਤੋਂ ਰੋਣਾ ਨਹੀਂ ਚਾਹੀਦਾ, ਜੋ ਪੈਦਾ ਹੋਇਆ ਉਹਨੇ ਇੱਕ ਦਿਨ ਨਾਸ ਤੇ ਹੋਣਾ ਹੀ ਹੋਣਾ ਹੈ। ਦੁੱਖ ਕਾ ਰੋਵੈ ਬਲਾਏ। ਲੋ ਭਗਤ ਜੀ ਕਹਿੰਦੇ ਨੇ ਜਿਹੜੀ ਬਲਾ ਹੈ ਨਾ ਹਉਮੈ ਦੀ ਜਾਂ ਮੋਹ ਮਮਤਾ ਦੀ ਜਿਹੜੀ ਬਲਾ ਅਸੀਂ ਸਿਹੜੀ ਹੋਈ ਹੈ ਉਹ ਦੁੱਖ ਕਰਕੇ ਰੋਂਦੀ ਹੈ। ਭਾਵ ਕਿਸੇ ਨੂੰ ਅਸੀਂ ਆਪਣਾ ਮੰਨਦੇ ਹਾਂ ਤੇ ਫਿਰ ਵਿਛੋੜੇ ਸਮੇਂ ਸਾਨੂੰ ਦੁੱਖ ਆਉਂਦਾ ਹੈ, ਅਸੀਂ ਰੋਂਦੇ ਹਾਂ। ਅਸਲੀ ਰੋਣ ਦਾ ਕਾਰਨ ਭਗਤ ਜੀ ਕਹਿੰਦੇ ਨੇ ਸਾਡੀ ਮੋਹ ਮਮਤਾ ਹੈ, ਰੋਣ ਦਾ ਕਾਰਨ ਸਾਡੀ ਹਉਮੈ ਹੈ। ਇਹ ਦੁੱਖ ਕਰਕੇ ਸਾਡੀ ਬਲਾ ਹਉਮੈ ਦੀ ਮੋਹ ਮਮਤਾ ਦੀ ਰੋਂਦੀ ਹੈ।
ਜਹ ਕੀ ਉਪਜੀ ਤਹਿਰ ਚੀ ਪੀਵਤ ਮਰਦਨ ਲਾਗ।
ਲੋ ਭਗਤ ਜੀ ਕਹਿੰਦੇ ਨੇ ਵੇਖ ਲੋ ਦੁਨੀਆਂ ਦੀ ਹਾਲਤ ਇਹ ਬਣੀ ਹੋਈ ਹੈ। ਜਹ ਕੀ ਉਪਜੀ, ਇਹ ਜਿੱਥੋਂ ਦੀ ਪੈਦਾ ਹੋਈ ਹੈ ਬਸ ਉੱਥੇ ਹੀ ਇਹ ਰਚੀ ਤਦਾਕਾਰ ਹੋ ਰਹੀ ਹੈ। ਇਹਦਾ ਮਤਲਬ ਇਹ ਹੈ ਜਿਸ ਗਰਭ ਜੋਨ ਤੋਂ ਮਨੁੱਖ ਸ੍ਰਿਸ਼ਟੀ ਪੈਦਾ ਹੋਈ ਹੈ ਤੇ ਉਹਦੇ ਹੀ ਭੋਗਣ ਵਿੱਚ ਇਹ ਤਦਾਕਾਰ ਹੋ ਰਹੀ ਹੈ। ਲੋਕ ਵਿਸ਼ੇ ਵਿਕਾਰਾਂ ਦੇ ਭੋਗਣ ਦੇ ਵਿੱਚ ਲੱਗੇ ਹੋਏ ਨੇ। ਪੀਵਤ ਮਰਦਨ ਲਾਗ, ਵੀ ਜਿੱਥੋਂ ਇਹ ਦੁੱਧ ਪੀਂਦੇ ਨੇ, ਛੋਟੀ ਬਾਲ ਅਵਸਥਾ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਹੈ ਮਾਂ ਦਾ ਦੁੱਧ ਚੁੰਘਦਾ ਤੇ ਫਿਰ ਉੱਥੇ ਹੀ ਮਰਦਨ ਲਾਗ ਤੇ ਫਿਰ ਉਹਨੂੰ ਮਲਣਾ ਸ਼ੁਰੂ ਕਰ ਦਿੰਦਾ। ਭਾਵ ਜਿੰਨੇ ਵੀ ਲੋਕ ਨੇ, ਸ੍ਰਿਸ਼ਟੀ ਦੇ ਜੀਵ ਨੇ, ਇਹ ਸਾਰੇ ਵਿਸ਼ਿਆਂ ਦੇ ਸੁੱਖ ਭੋਗਣ ਦੇ ਵਿੱਚ ਲੱਗੇ ਹੋਏ ਹਨ।
ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਅਸੀਂ ਤੇ ਆਪਣੇ ਚਿਤ ਵਿੱਚ ਇਸ ਗੱਲ ਨੂੰ ਚੇਤਿਆ, ਚੇਤੇ ਕੀਤਾ ਹੈ, ਇਸ ਗੱਲ ਨੂੰ ਸੋਚਿਆ ਹੈ, ਰਾਮ ਸਿਮਰ ਬੈਰਾਗ, ਵੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਵਿਸ਼ੇ ਵਿਕਾਰਾਂ ਵੱਲੋਂ ਵੈਰਾਗ ਧਾਰਨ ਕਰਨਾ ਚਾਹੀਦਾ ਹੈ। ਬਿਨ ਵੈਰਾਗ ਨਾ ਛੂਟ ਸਮਾਇਆ। ਜਿੰਨਾ ਚਿਰ ਤੱਕ ਮਨ ਵਿੱਚ ਵੈਰਾਗ ਨਹੀਂ ਪੈਦਾ ਹੁੰਦਾ ਉਨਾ ਚਿਰ ਆਦਮੀ ਮਾਇਆ ਦਾ, ਸੰਸਾਰ ਦਾ, ਵਿਸ਼ੇ ਵਿਕਾਰਾਂ ਦਾ ਤਿਆਗ ਨਹੀਂ ਕਰ ਸਕਦਾ ਤੇ ਸਿਮਰਨ ਹੁੰਦਾ ਵਾਹਿਗੁਰੂ, ਵੈਰਾਗ ਹੁੰਦਾ ਵਾਹਿਗੁਰੂ ਦਾ ਸਿਮਰਨ ਕਰਕੇ। ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਉਸ ਵਾਹਿਗੁਰੂ ਨਾਲ ਪਿਆਰ ਹੋ ਜਾਵੇਗਾ ਤੇ ਜਦੋਂ ਵਾਹਿਗੁਰੂ ਨਾਲ ਪਿਆਰ ਹੋ ਗਿਆ ਫਿਰ ਸੰਸਾਰ ਵੱਲੋਂ ਸੁੱਤੇ ਸਿੱਧੀ ਵੈਰਾਗ ਹੋ ਜਾਂਦੇ। ਜਾਂ ਇਹਦਾ ਦੂਜਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ, ਜਹ ਕੀ ਉਪਜੀ ਤਹਿਰਚੀ ਪੀਵਤ ਮਰਦਨ ਲਾਗ। ਜਿੱਥੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ, ਭਾਵ ਸਾਰੀ ਸ੍ਰਿਸ਼ਟੀ ਵਾਹਿਗੁਰੂ ਤੋਂ ਪੈਦਾ ਹੋਈ ਹੈ, ਤਹਿਰਚੀ ਅਖੀਰ ਉੱਥੇ ਹੀ ਜਾ ਕੇ ਤਦਾਕਾਰ ਹੁੰਦੀ ਹੈ। ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਤੋਂ ਪੈਦਾ ਹੁੰਦੀਆਂ ਨੇ, ਸਾਗਰ ਦੀਆਂ ਲਹਿਰਾਂ ਸਾਗਰ ਦੇ ਵਿੱਚ ਹੀ ਉਹ ਸ਼ਾਂਤ ਹੋ ਜਾਂਦੀਆਂ, ਇਉਂ ਜਿੱਥੋਂ ਸ੍ਰਿਸ਼ਟੀ ਪੈਦਾ ਹੋਈ ਹੈ ਉੱਥੇ ਹੀ ਇਹ ਲੀਨ ਹੋ ਜਾਂਦੀ ਹੈ। ਪੀਵਤ ਮਰਦਨ ਲਾਗ, ਮਰਦ ਤੋਂ ਮੁਰਾਦ ਹੈ ਜਿਹੜੇ ਮਰਦ ਨੇ, ਭਾਵ ਮਹਾਂਪੁਰਖ ਨੇ। ਮਰਦ ਉਹਨਾਂ ਨੂੰ ਕਿਉਂ ਆਖਿਆ ਹੈ? ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਉਹਨਾਂ ਨੇ ਆਪਣੇ ਮਨ ਨੂੰ ਤੇ ਇੰਦਰੀਆਂ ਨੂੰ ਜਿੱਤਿਆ ਹੋਇਆ। ਜਿਹੜੇ ਇਹੋ ਜਿਹੇ ਮਰਦ ਨੇ ਲਾਗ, ਉਹਨਾਂ ਦੀ ਲਾਗ ਲੱਗਿਆ ਪੀਵਤ, ਫਿਰ ਇਹ ਮਨੁੱਖ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦਾ ਹੈ, ਐਵੇਂ ਨਹੀਂ। ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ। ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਅਸੀਂ ਤੇ ਆਪਣੇ ਚਿਤ ਵਿੱਚ ਇਸ ਗੱਲ ਨੂੰ ਚੇਤੇ ਕੀਤਾ ਹੈ, ਰਾਮ ਸਿਮਰ ਬੈਰਾਗ, ਵੀ ਵਾਹਿਗੁਰੂ ਦਾ ਸਿਮਰਨ ਕਰਕੇ ਮਨ ਵਿੱਚ ਵੈਰਾਗ ਧਾਰਨ ਕਰਨਾ ਚਾਹੀਦਾ ਹੈ।
ਰਾਗ ਗੌੜੀ ਪੰਥ ਨਿਆਰੇ ਕਾਮਨੀ ਲੋਚਨ ਭਰੀ ਲੈ ਉਸਾਸਾ।
ਲੋਹਣ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ ਵੀ ਇੱਥੇ ਭਗਤ ਕਬੀਰ ਜੀ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਤੇ ਫਿਰ ਉਹ ਇੱਕ ਬਿਰਹਣ ਇਸਤਰੀ ਵਾਂਗ ਵਾਹਿਗੁਰੂ ਦੇ ਰਸਤੇ ਵੱਲ ਤੱਕਦੇ ਰਹਿੰਦੇ ਨੇ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਕਬੀਰ ਜੀ ਨੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਉਡੋਹਨਾ ਕਾਗਾ ਕਾਰੇ ਬੇਗ ਮਿਲੀਜੈ ਆਪਣੇ ਰਾਮ ਪਿਆਰੇ ਰਹਾਉ। ਪੁਰਾਣੇ ਸਮੇਂ ਦੇ ਵਿੱਚ ਜੇ ਕਿਸੇ ਦੇ ਬਨੇਰੇ ਤੇ ਆ ਕੇ ਕਾਂ ਬੈਠ ਜਾਂਦਾ ਸੀ ਤੇ ਕਹਿੰਦੇ ਵੀ ਕੋਈ ਨਾ ਕੋਈ ਪ੍ਰਾਹੁਣਾ ਆ ਰਿਹਾ ਹੈ। ਜਦੋਂ ਬਨੇਰੇ ਤੇ ਆ ਕੇ ਕਾਂ ਬੋਲਦਾ ਸੀ, ਲੋਕ ਇਹ ਸਮਝਦੇ ਸਨ ਵੀ ਇਹ ਕੋਈ ਪ੍ਰਾਹੁਣੇ ਦਾ ਸੰਦੇਸ਼ ਆਇਆ ਹੈ, ਵੀ ਕੋਈ ਪ੍ਰਾਹੁਣਾ ਆ ਰਿਹਾ ਹੈ। ਲੋ ਭਗਤ ਜੀ ਫਰਮਾਉਂਦੇ ਨੇ, ਉਡੋ ਨਾ ਕਾਗਾ ਕਾਰੇ, ਐ ਕਾਲੇ ਕਾਵਾਂ, ਤੂੰ ਉੱਡ ਕੇ ਇੱਥੋਂ ਕਿਉਂ ਨਹੀਂ ਚੱਲਿਆ ਜਾਂਦਾ? ਤੂੰ ਇੱਥੋਂ ਉੱਡ ਕੇ ਛੇਤੀ ਜਾ, ਕੋਈ ਮੇਰੇ ਪਤੀ ਦਾ ਸੁੱਖ ਸੁਨੇਹਾ ਲੈ ਕੇ ਆ। ਬੇਗ ਮਿਲੀਜੈ ਆਪਣੇ ਰਾਮ ਪਿਆਰੇ। ਬਿਰਹਣ ਇਸਤਰੀ ਉਸ ਕਾਲੇ ਕਾਂ ਨੂੰ ਕਹਿੰਦੀ ਹੈ ਵੀ ਤੂੰ ਉੱਡ ਕੇ ਇੱਥੋਂ ਜਾ, ਕਿਉਂਕਿ ਤੇਰੇ ਜਾਣ ਦੇ ਨਾਲ ਹੀ ਮੇਰਾ ਪਤੀ ਪਰਮੇਸ਼ਰ ਘਰ ਆਵੇਗਾ। ਬੇਗ ਮਿਲੀਜੈ ਆਪਣੇ ਰਾਮ ਪਿਆਰੇ, ਮੈਂ ਆਪਣੇ ਉਸ ਪਿਆਰੇ ਪਤੀ ਪਰਮੇਸ਼ਰ ਨੂੰ ਛੇਤੀ ਮਿਲ ਜਾਵਾਂਗੀ। ਤੂੰ ਹੁਣ ਉੱਡ ਕੇ ਚੱਲਿਆ ਜਾ, ਤੇ ਜਿਸ ਕਰਕੇ ਉਹ ਮੇਰਾ ਪਤੀ ਪਰਮੇਸ਼ਰ ਜਲਦੀ ਮੇਰੇ ਪਾਸ ਆ ਜਾਵੇ ਤੇ ਮੈਂ ਉਸਨੂੰ ਛੇਤੀ ਮਿਲ ਸਕਾਂ। ਇੱਧਰ ਅੰਤਰੀ ਭਾਵ ਦੇ ਅੰਦਰ ਉਡੋ ਨਾ ਕਾਗਾ ਕਾਰੇ, ਜਿਹੜਾ ਸਾਡੇ ਅੰਦਰ ਪਾਪ ਹੈ, ਵਿਕਾਰ ਦਾ ਪੁਰਨਾ ਹੈ, ਇਹ ਕਾਂ ਵਾਂਗੂ ਹੈ। ਜਦੋਂ ਵਾਹਿਗੁਰੂ ਦਾ ਪਿਆਰਾ ਸੰਤ, ਭਗਤ, ਗੁਰਸਿੱਖ, ਮਹਾਂਪੁਰਖ ਕੋਈ ਵੀ ਵਾਹਿਗੁਰੂ ਦੀ ਭਗਤੀ ਕਰਦਾ ਹੈ, ਉਹਦੇ ਮਨ ਦੇ ਵਿੱਚ ਕੋਈ ਨਾ ਕੋਈ ਪਾਪ, ਕੋਈ ਨਾ ਕੋਈ ਜਦੋਂ ਮਾੜਾ ਪੁਰਨਾ ਉੱਠਦਾ ਹੈ, ਉਹਨੂੰ ਕਹਿੰਦਾ ਉਡੋ ਨਾ ਕਾਗਾ ਕਾਰੇ। ਉਹ ਕਾਲੇ ਕਾਵਾਂ, ਪਾਪ ਐ ਪਾਪ ਤੇ ਵਿਕਾਰ ਵਾਲੇ ਮਨਾ, ਤੂੰ ਇੱਥੋਂ ਉੱਡ ਕੇ ਚੱਲਿਆ ਜਾ। ਭਾਵ ਮੈਂ ਹੁਣ ਬੰਦਗੀ ਕਰਨੀ ਹੈ, ਮੇਰੇ ਮਨ ਦੇ ਵਿੱਚ ਕੋਈ ਪਾਪ ਤੇ ਵਿਕਾਰ ਦਾ ਪੁਰਨਾ ਨਹੀਂ ਆਉਣਾ ਚਾਹੀਦਾ। ਬੇਗ ਮਲੀਜੈ ਆਪਣੇ ਰਾਮ ਪਿਆਰੇ, ਜੇ ਪਾਪ ਤੇ ਵਿਕਾਰ ਮਨ ਵਿੱਚੋਂ ਨਿਕਲੇਗਾ ਤਾਂ ਹੀ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਬੇਗ ਮਲੀਜੈ ਛੇਤੀ ਮਿਲ ਸਕਦਾ ਹਾਂ। ਇਸ ਢੰਗ ਦੇ ਨਾਲ ਜਗਿਆਸੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਦੇ ਵਿੱਚ ਇਹ ਬਚਨ ਆਖੇ ਨੇ। ਲੋਹਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਨੇ, ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲਿਓ ਸੱਸ। ਕਾਮਣੀ ਦਾ ਅਰਥ ਹੈ ਇਸਤਰੀ, ਜਿਹੜੀ ਵਿਛੋੜੇ ਵਾਲੀ ਇਸਤਰੀ ਹੈ ਜਿਸਦਾ ਪਤੀ ਪਰਦੇਸ਼ ਗਿਆ ਹੋਇਆ ਹੈ। ਪੰਥ ਨਿਹਾਰੈ ਕਾਮਣੀ, ਉਹ ਕਾਮਣੀ ਇਸਤਰੀ ਆਪਣੇ ਪਤੀ ਦਾ ਰਾਹ ਵੇਖਦੀ ਹੈ ਤੇ ਨਾਲ ਨਾਲ ਲੋਚਨ ਭਰੀ ਲਿਓ ਸੱਸ, ਉਹਦੇ ਨੇਤਰ ਵੀ ਹੰਝੂਆਂ ਨਾਲ ਭਰ ਜਾਂਦੇ ਨੇ। ਜਦੋਂ ਪਤੀ ਨਹੀਂ ਆਉਂਦਾ ਉਹਦੇ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਜਾਂਦੇ ਨੇ ਤੇ ਲਿਓ ਸੱਸ ਤੇ ਬੜੇ ਬੜੇ ਲੰਬੇ ਹੌਂਕੇ ਲੈਂਦੀ ਹੈ।
ਪੁਰਨਾ ਪੀਜੈ ਪਗਨਾ ਖਿਸੈ ਹਰ ਦਰਸ਼ਨ ਕੀ ਆਸਾ।
ਲੋ ਭਗਤ ਜੀ ਫਰਮਾਉਂਦੇ ਨੇ, ਇਸੇ ਤਰ੍ਹਾਂ ਜਿਹੜੀ ਜਗਿਆਸੂ ਰੂਪ ਇਸਤਰੀ ਹੈ ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਰਾਹ ਨੂੰ ਤੱਕਦੀ ਹੈ ਵੀ ਜਿਹੜੇ ਰਾਹ ਵਾਹਿਗੁਰੂ ਪਰਮੇਸ਼ਰ ਨੇ ਆਉਣਾ ਹੈ, ਉਹ ਉਸ ਰਾਹ ਨੂੰ ਵੇਖਦੀ ਹੈ ਵੀ ਮੇਰਾ ਪਤੀ ਪਰਮੇਸ਼ਰ ਕਦੋਂ ਆਵੇ। ਪਰ ਜਦੋਂ ਨਹੀਂ ਆਉਂਦਾ ਦਿਸਦਾ ਲੋਚਨ ਭਰੀ ਲੈ, ਉਹਦੇ ਮਨ ਬੁੱਧੀ ਨੇਤਰ ਵੀ ਵੈਰਾਗ ਦੇ ਵਿੱਚ ਭਰ ਜਾਂਦੇ ਨੇ ਤੇ ਲੇ ਉਹ ਸਾਸਾ ਤੇ ਉਹ ਬੜੇ ਬੜੇ ਲੰਮੇ ਹੌਂਕੇ ਲੈਣ ਲੱਗ ਜਾਂਦੀ ਹੈ। ਔਰ ਨਾ ਪੀਜੈ ਪਗ ਨਾ ਖੀਸੈ ਹਰ ਦਰਸ਼ਨ ਕੀ ਆਸਾ। ਜਿਹੜੇ ਵਾਹਿਗੁਰੂ ਦੇ ਪਿਆਰ ਵਾਲੀਆਂ ਰੂਹਾਂ ਨੇ ਉਹਨਾਂ ਦੇ ਮਨ ਦੇ ਵਿੱਚ ਹਰ ਦਰਸ਼ਨ ਕੀ ਆਸਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਆਸ ਹੁੰਦੀ ਹੈ। ਇਸੇ ਲਈ ਉਰਨਾ ਭੀਜੈ, ਉਹਨਾਂ ਦਾ ਹਿਰਦਾ ਕਿਸੇ ਹੋਰ ਤੇ ਪਸੀਜਦਾ ਹੀ ਨਹੀਂ। ਪੱਗ ਨਾ ਖਿਸੈ ਤੇ ਨਾ ਹੀ ਉਹਨਾਂ ਦਾ ਪੈਰ ਵਾਹਿਗੁਰੂ ਦੀ ਭਗਤੀ ਦੇ ਰਸਤੇ ਤੋਂ ਇੱਧਰ ਉੱਧਰ ਥਿੜਕਦਾ ਹੈ। ਭਾਵ ਉਹ ਆਪਣੇ ਪੈਰਾਂ ਨੂੰ ਐਨ ਮਜ਼ਬੂਤ ਰੱਖ ਕੇ ਵਾਹਿਗੁਰੂ ਦੀ ਭਗਤੀ ਦੇ ਸਫ਼ਰ ਤੇ ਹਮੇਸ਼ਾ ਲਈ ਚੱਲਦੇ ਰਹਿੰਦੇ ਨੇ ਤੇ ਵਾਹਿਗੁਰੂ ਤੋਂ ਬਿਨਾਂ ਚਾਹੇ ਹੋਰ ਕਿੰਨੇ ਵੀ ਦੇਵੀ ਦੇਵਤੇ ਨੇ, ਪਦਾਰਥ ਨੇ, ਸਵਰਗ ਇੰਦਰ ਲੋਕ ਆਦਿਕ ਹੋਰ ਵੀ ਐਸੇ ਕੋਈ ਲੋਕ ਨੇ, ਪਰ ਉਹਨਾਂ ਵੱਲ ਉਹਨਾਂ ਦਾ ਮਨ ਪਸੀਜਦਾ ਨਹੀਂ ਹੈ।
ਉਡੋ ਨਾ ਕਾਗਾ ਕਾਰੇ ਬੇਗ ਮਿਲੀਜੈ ਆਪਣੇ ਰਾਮ ਪਿਆਰੇ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ ਵੀ ਉਡੋ ਨਾ ਕਾਗਾ ਕਾਰੇ, ਜਿਵੇਂ ਬਿਰਹਣ ਇਸਤਰੀ ਕਾਂ ਨੂੰ ਕਹਿੰਦੀ ਆ ਵੀ ਇਹ ਕਾਲੇ ਕਾਵਾਂ ਤੂੰ ਉੱਡ ਕਿਉਂ ਨਹੀਂ ਜਾਂਦਾ, ਤੂੰ ਉੱਡ ਜਾ ਇੱਥੋਂ, ਮੇਰੇ ਘਰ ਦੇ ਮਨੇਰੇ ਤੇ ਬੈਠ ਕੇ ਕਿਉਂ ਕਾਂ ਕਾਂ ਕਰ ਰਿਹਾ ਹੈ, ਤੂੰ ਉੱਡ ਕੇ ਜਾ, ਮੇਰੇ ਪਤੀ ਦਾ ਕੋਈ ਸੰਦੇਸ਼ ਲੈ ਕੇ ਆ, ਬੇਗ ਮਲੀਜੇ ਆਪਣੇ ਰਾਮ ਪਿਆਰੇ, ਮੈਂ ਆਪਣੇ ਪਿਆਰੇ ਪਤੀ ਨੂੰ ਛੇਤੀ ਮਿਲ ਸਕਾਂ। ਇਹ ਉਹਦੀ ਇੱਕ ਉਮੰਗ ਹੁੰਦੀ ਹੈ, ਇੱਕ ਤਰੰਗ ਹੁੰਦੀ ਹੈ। ਇੱਧਰ ਵਾਹਿਗੁਰੂ ਦੇ ਪਿਆਰ ਵਾਲੀ ਰੂਹ ਆਖਦੀ ਹੈ ਉਡੋ ਨਾ ਕਾਗਾ ਕਾਰੇ, ਵੀ ਇਹ ਕਾਲੇ ਕਾਵਾਂ ਇਹ ਪਾਪ ਤੇ ਵਿਕਾਰ ਨੂੰ ਆਖਿਆ ਹੈ। ਅਥਵਾ ਕਿਸੇ ਕਵੀ ਨੇ, ਕਿਸੇ ਵਿਦਵਾਨ ਨੇ ਕਾਂ ਇੱਥੇ ਕਾਲੇ ਮਨ ਨੂੰ ਵੀ ਆਖਿਆ, ਉਡੋ ਨਾ ਕਾਗਾ ਕਾਰੀ, ਇਹ ਕਾਲੇ ਮਨਾ, ਸਾਡਾ ਮਨ ਕਾਲਾ ਹੀ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਭਜਨ ਬੰਦਗੀ ਕਰਨ ਵਾਲੀ ਰੂਹ ਆਖਦੀ ਹੈ ਉਡੋ ਨਾ ਕਾਗਾ ਕਾਰੀ, ਇਹ ਕਾਲੇ ਮਨਾ, ਤੂੰ ਵੀ ਕਾਲੇ ਕਾਂ ਵਰਗਾ ਹੈ, ਤੂੰ ਉੱਡਦਾ ਕਿਉਂ ਨੀ, ਭਾਵ ਸਿਮਰਨ ਦੇ ਖੰਭ ਲਾ ਕੇ ਉੱਡ, ਅਰਸ਼ਾਂ ਦੇ ਵਿੱਚ ਉਡਾਰੀ ਮਾਰ, ਬੇਗ ਮਲੀਜੇ ਆਪਣੇ ਰਾਮ ਪਿਆਰੇ, ਜਿਸ ਕਰਕੇ ਉਸ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਸਕੀਏ। ਇਸ ਲਈ ਸਿਮਰਨ ਦੇ ਖੰਭ ਲਾ ਕੇ ਤੈਨੂੰ ਉਸ ਵਾਹਿਗੁਰੂ ਦੇ ਅਰਸ਼ਾਂ ਦੇ ਮਾਰਗ ਤੇ ਹਮੇਸ਼ਾ ਲਈ ਉਡਾਰੀ ਮਾਰਨੀ ਚਾਹੀਦੀ ਹੈ।
ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਕਹਿ ਕਬੀਰ ਜੀਵਨ ਪਦ ਕਾਰਨ, ਭਗਤ ਕਬੀਰ ਜੀ ਕਹਿੰਦੇ ਨੇ ਗੁਰਮੁਖੋ, ਜੇ ਤੁਸੀਂ ਅਸਲੀ ਜਿਹੜੀ ਜੀਵਨ ਦੀ ਪਦਵੀ ਪ੍ਰਾਪਤ ਕਰਨੀ ਹੈ, ਭਾਵ ਜਿਹੜਾ ਆਤਮਕ ਜੀਵਨ, ਰੂਹਾਨੀ ਜੀਵਨ, ਜੋ ਅਸਲੀ ਜੀਵਨ ਪਦ ਦਾ ਮੁਰਾਤਬਾ ਹੈ, ਉਸ ਨੂੰ ਪ੍ਰਾਪਤ ਕਰਨਾ ਹੈ, ਹਰ ਕੀ ਭਗਤ ਕਰੀ ਜਾਏ, ਤੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨੀ ਚਾਹੀਦੀ ਹੈ। ਨਵ ਦਾ ਭਗਤੀ ਵੀ ਹੈ, ਪ੍ਰੇਮਾ ਭਗਤੀ ਵੀ ਹੈ, ਪਰਾ ਭਗਤੀ ਵੀ ਹੈ, ਪਰ ਸਭ ਤੋਂ ਉੱਤਮ ਪ੍ਰੇਮਾ ਭਗਤੀ ਹੀ ਹੈ, ਤੇ ਫਿਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨੀ ਚਾਹੀਦੀ ਹੈ।
ਰਾਗ ਗੌੜੀ
ਏਕ ਆਧਾਰ,
ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀ ਜੈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਅੰਤਲੀ ਪੰਕਤੀ ਹੈ, ਏਕ ਆਧਾਰ ਨਾਮ ਨਾਰਾਇਣ, ਵੀ ਸਾਨੂੰ ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਪ੍ਰਾਪਤ ਕਰਨਾ ਚਾਹੀਦਾ। ਜੇ ਅਸਲੀ ਜੀਵਨ ਪਦਵੀ ਪ੍ਰਾਪਤ ਕਰਨੀ ਹੈ ਨਾ, ਤੇ ਵਾਹਿਗੁਰੂ ਦੀ ਭਗਤੀ ਕਰੋ, ਤੇ ਨਾਲ ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਵੀ ਗ੍ਰਹਿਣ ਕਰੋ, ਤੇ ਰਸਨਾ ਰਾਮ ਰਵੀਜੈ, ਤੇ ਆਪਣੀ ਰਸਨਾ ਤੋਂ ਹਰ ਵੇਲੇ ਵਾਹਿਗੁਰੂ 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 ਵਾਹਿਗੁਰੂ, ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਉਚਾਰਨ ਕਰਨਾ ਚਾਹੀਦਾ ਹੈ।
ਰਾਗ ਗੌੜੀ ਆਰਵੀ ਆਸ ਪਾਸ ਕੰਨ ਤੁਰਸੀ ਕਾ ਬਿਰਵਾ ਮਾਜ ਬਨਾ ਰਸ ਗਾਉਰੇ।
ਇਹ ਵੀ ਰਾਗ ਗੌੜੀ ਗਿਆਰਵੀਂ ਪਾਠ ਕਰਨਾ, ਇਹ ਜ਼ਰੂਰੀ ਹੈ, ਪਹਿਲਾਂ ਸੰਥਿਆ ਨਾਲ ਪਾਠ ਹੋਵੇ। ਰਾਗ ਗੌੜੀ ਗਿਆਰਵੀਂ, ਇਹ ਗਿਆਰਵੀਂ ਗੌੜੀ ਰਾਗ ਦੀ ਜਾਤੀ ਹੈ। ਆਸ ਪਾਸ ਕੰਨ ਤੁਰਸੀ ਕਾ ਬਿਰਵਾ ਮਾਜ ਬਨਾਰਸ ਗਾਉਰੇ, ਇਹ ਜਿਹੜਾ ਸ਼ਬਦ ਹੈ, ਭਗਤ ਕਬੀਰ ਜੀ ਦੇ ਪਾਸ ਕੋਈ ਕ੍ਰਿਸ਼ਨ ਜੀ ਦਾ ਭਗਤ ਆਇਆ, ਉਸਨੇ ਆ ਕੇ ਭਗਤ ਕਬੀਰ ਜੀ ਦੇ ਨਾਲ ਕੁਛ ਕ੍ਰਿਸ਼ਨ ਜੀ ਦੇ ਕੌਤਕਾਂ ਦੇ ਬਾਰੇ ਵਿਚਾਰ ਕੀਤੀ, ਤੇ ਕਹਿਣ ਲੱਗਾ, ਭਗਤ ਜੀ ਮੈਂ ਵੀ ਸੁਣਿਆ ਹੈ, ਤੁਸੀਂ ਵੀ ਪਹਿਲਾਂ ਸਰਗੁਣ ਦੇ ਉਪਾਸ਼ਕ ਸੀ। ਭਗਤ ਜੀ ਕਹਿੰਦੇ, ਹਾਂ ਪਹਿਲਾਂ ਮੈਂ ਵੀ ਉਸੇ ਦਾ ਉਪਾਸ਼ਕ ਸੀ, ਤੇ ਤੁਹਾਨੂੰ ਕਿਸ ਤਰ੍ਹਾਂ ਉਹ ਦਰਸ਼ਨ ਦੀਦਾਰ ਹੁੰਦੇ ਰਹੇ। ਤਾਂ ਭਗਤ ਕਬੀਰ ਜੀ ਨੇ ਜਿਹੜੀ ਪਹਿਲਾਂ ਸਰਗੁਣ ਦੀ ਅਵਸਥਾ ਸੀ, ਕਿਉਂਕਿ ਭਗਤ ਕਬੀਰ ਜੀ ਦੇ ਬਾਰੇ ਇਹ ਸੁਣਨ ਵਿੱਚ ਮਿਲਿਆ ਹੈ, ਭਗਤ ਕਬੀਰ ਜੀ ਪਹਿਲਾਂ ਸਵਾਮੀ ਰਾਮਾਨੰਦ ਜੀ ਦੇ ਚੇਲੇ ਸਨ, ਤੇ ਸਵਾਮੀ ਰਾਮਾਨੰਦ ਜੀ ਸਰਗੁਣ ਦੇ ਉਪਾਸ਼ਕ ਸਨ, ਤੇ ਉਹਨਾਂ ਨੇ ਆਪਣੇ ਸਾਰੇ ਪੈਰੋਕਾਰਾਂ ਨੂੰ ਸਰਗੁਣ ਦੀ ਭਗਤੀ ਵਿੱਚ ਹੀ, ਸਰਗੁਣ ਦੀ ਉਪਾਸ਼ਨਾ ਵਿੱਚ ਹੀ ਜੋੜਿਆ ਸੀ। ਪਰ ਬਾਅਦ ਵਿੱਚ ਭਗਤ ਕਬੀਰ ਜੀ ਨੂੰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਪ੍ਰਾਪਤ ਹੋਈ, ਉਹਨਾਂ ਦੀ ਕਿਰਪਾ ਦੇ ਨਾਲ ਨਿਰਗੁਣ ਸਰੂਪ ਦਾ ਗਿਆਨ ਪ੍ਰਾਪਤ ਹੋਇਆ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋਏ ਸਨ, ਸਰਗੁਣ ਤੋਂ ਨਿਰਗੁਣ ਦੀ ਅਵਸਥਾ ਤੱਕ ਪਹੁੰਚੇ ਸਨ। ਪਰ ਇਹ ਜਿਹੜਾ ਸ਼ਬਦ ਹੈ, ਇਹ ਸਰਗੁਣ ਦੀ ਅਵਸਥਾ ਨਾਲ ਸੰਬੰਧ ਰੱਖਦਾ ਹੈ। ਤੋਹੇ ਚਰਨ ਮਨ ਲਾਗੋ ਸਾਰੰਗ ਧਰ, ਸੋ ਮਿਲੈ ਜੋ ਬੜ ਭਾਗੋ। ਰਹਾਉ ਭਗਤ ਜੀ ਫਰਮਾਉਂਦੇ ਨੇ, ਤੋਹੇ ਚਰਨ ਮਨ ਲਾਗੋ ਸਾਰੰਗ ਧਰ, ਹੇ ਸਾਰੰਗ ਧਰ, ਹੇ ਭਗਵਾਨ, ਹੇ ਅਕਾਲ ਪੁਰਖ, ਤੇ ਹੁਣ ਕ੍ਰਿਸ਼ਨ ਦੀ ਖਾਸ ਕਰਕੇ ਇਸ ਸ਼ਬਦ ਦੇ ਵਿੱਚ ਭਗਤ ਜੀ ਨੇ ਜ਼ਿਕਰ ਕੀਤਾ ਹੈ। ਤੁਹੇ ਚਰਨ ਮਨ ਲਾਗੋ ਸਾਰੰਗ ਧਰ, ਹੇ ਸਾਰੰਗ ਧਰ ਭਗਵਾਨ ਜੀ, ਮੇਰਾ ਮਨ ਤੁਹਾਡੇ ਚਰਨਾਂ ਦੇ ਵਿੱਚ ਲੱਗਿਆ ਹੋਇਆ ਹੈ। ਸੋ ਮਿਲਿਆ ਜੋ ਵੱਡ ਭਾਗੋ, ਤੁਹਾਨੂੰ ਉਹੀ ਮਿਲ ਸਕਦਾ ਹੈ ਜੋ ਵੱਡਿਆਂ ਭਾਗਾਂ ਵਾਲਾ ਸ਼ਖਸ਼ ਹੋਵੇ। ਭਾਵ ਸਰਗੁਣ ਸਰੂਪ ਦੇ ਦਰਸ਼ਨ ਵੀ ਉਸੇ ਨੂੰ ਹੁੰਦੇ ਨੇ ਜਿਸ ਗੁਰਸਿੱਖ ਮਾਈ ਪਾਈ ਦੇ ਵੱਡੇ ਭਾਗ ਹੁੰਦੇ ਨੇ। ਲਓ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਨੇ ਰਾਗ ਗੌੜੀ ਗਿਆਰਵੀਂ, ਗਿਆਰਵੀਂ ਪਾਠ ਉਚਾਰਨ ਕਰਨਾ। ਇਹ ਗੌੜੀ ਰਾਗ ਦੀ ਗਿਆਰਵੀਂ ਜਾਤੀ ਹੈ। ਆਸ ਪਾਸ ਕੰਨ ਤੁਰਸੀ ਕਾ ਬਿਰਵਾ, ਮਾਜ ਬਨਾਰਸ ਗਾਉ ਰੇ। ਇੱਥੇ ਭਗਤ ਕਬੀਰ ਜੀ ਫਰਮਾਉਂਦੇ ਨੇ ਆਸ ਪਾਸ ਕੰਨ ਤੁਰਸੀ ਕਾ ਬਿਰਵਾ, ਆਸੇ ਪਾਸੇ ਤੁਲਸੀ ਦੇ ਬਹੁਤ ਸੰਘਣੇ ਬੂਟੇ ਸਨ। ਬਿਰਵਾ ਦਾ ਅਰਥ ਬੂਟੇ। ਤੁਲਸੀ ਇੱਕ ਕਿਸਮ ਦਾ ਛੋਟਾ ਜਿਹਾ ਪੌਦਾ ਹੁੰਦਾ ਔਰ ਇਹ ਜਦੋਂ ਕਹਿੰਦੇ ਨੇ ਉਹ ਸ਼ਿਵਜੀ ਨੂੰ ਭੋਗ ਲਵਾਉਂਦਾ, ਤੁਲਸੀ ਦੇ ਪੱਤਰ ਵੀ ਨਾਲ ਲੋਕੀ ਚੜਾਉਂਦੇ ਨੇ। ਆਸ ਪਾਸ ਕੰਨ ਤੁਲਸੀ ਕਾ ਬਿਰਵਾ, ਵੀ ਆਸੇ ਪਾਸੇ ਬੜੇ ਸੰਘਣੇ ਤੁਲਸੀ ਦੇ ਬੂਟੇ ਸਨ। ਮਾਝ ਬਨਾਰਸ ਗਾਉ ਰੇ, ਇਹ ਬਨਾਰਸ ਨਾਮ ਦਾ ਗਾਓ ਪਿੰਡ ਹੈ, ਸ਼ਹਿਰ ਹੈ, ਇਹ ਉੱਥੋਂ ਦੀ ਘਟਨਾ ਹੈ। ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਇੱਥੇ ਆ ਕੇ ਆਪਣੇ ਮਨ ਦੇ ਵਿੱਚ ਇਹ ਇੱਕ ਟਪਲਾ ਖਾਧਾ ਹੈ। ਉਹ ਕਹਿੰਦੇ ਨੇ ਵੀ ਕ੍ਰਿਸ਼ਨ ਜੀ ਬਨਾਰਸ ਵਿੱਚ ਨਹੀਂ ਗਏ, ਪਰ ਇੱਥੇ ਹੁਣ ਭਗਤ ਕਬੀਰ ਜੀ ਨੇ ਮਾਝ ਬਨਾਰਸ ਗਾਉ ਰੇ, ਬਨਾਰਸ ਸਿੱਧਾ ਲਿਖ ਦਿੱਤਾ ਵੀ ਬਨਾਰਸ ਪਿੰਡ ਦੇ ਵਿੱਚ, ਵੀ ਉੱਥੇ ਕ੍ਰਿਸ਼ਨ ਭਗਵਾਨ ਜੀ ਨੇ ਇਸ ਤਰ੍ਹਾਂ ਦੀ ਖੇਡ ਖੇਡੀ, ਮਾਝ ਬਨਾਰਸ ਗਾਉ ਰੇ। ਅਤੇ ਕਈ ਕਹਿੰਦੇ ਵੀ ਨਹੀਂ, ਇਹ ਜਿਹੜਾ ਪਾਠ ਹੈ ਬਨਾਰਸ ਕਠਾਨੀ ਨੂੰ ਅੱਡ ਕਰਕੇ ਉਚਾਰਨ ਕਰਨਾ ਚਾਹੀਦਾ ਹੈ, ਮਾਝ ਬਨਾਰਸ ਗਾਉ ਰੇ। ਉਹ ਇਸ ਤਰ੍ਹਾਂ ਕਰਕੇ ਪਾਠ ਵੀ ਵਿਦਵਾਨਾਂ ਨੇ ਕੀਤਾ ਹੈ। ਪਰ ਦਾਸ ਕਈ ਵਾਰੀ ਜਦੋਂ ਬਾਣੀ ਦੀ ਵਿਚਾਰ ਕਰ ਰਿਹਾ ਹੁੰਦਾ, ਇੱਥੇ ਤਾਂ ਠੀਕ ਹੈ ਵਿਦਵਾਨ ਲੋਕ ਮਾਜ ਬਨਾ ਰਸ ਗਾਓ ਰੇ, ਬਨਾ ਰਸ ਅੱਡ ਅੱਡ ਪਾਠ ਕਰਕੇ ਤੇ ਆਪਣੇ ਢੰਗ ਨਾਲ ਅਰਥ ਕਰ ਲੈਣਗੇ। ਪਰ ਦੂਜੇ ਪਾਸੇ ਬਾਣੀ ਵਿੱਚ ਇੱਕ ਹੋਰ ਥਾਂ ਤੇ ਵੀ ਪੰਕਤੀ ਆਈ ਹੈ, ਕਾਸੀ ਕ੍ਰਿਸ਼ਨ ਚਰਾਵਤ ਗਾਓ, ਉੱਥੇ ਕਾਂਸ਼ੀ ਸ਼ਬਦ ਵਰਤਿਆ ਹੈ ਵੀ ਕਾਂਸ਼ੀ ਦੇ ਵਿੱਚ ਕ੍ਰਿਸ਼ਨ ਜੀ ਨੇ ਗਾਵਾਂ ਚਾਰੀਆਂ। ਹੁਣ ਕਾਂਸ਼ੀ ਤੇ ਬਨਾਰਸ ਇੱਕੋ ਹੀ ਸ਼ਹਿਰ ਦੇ ਨਾਮ ਨੇ, ਇਸ ਲਈ ਕੋਈ ਹੋ ਸਕਦਾ ਥੋੜੇ ਸਮੇਂ ਲਈ ਕ੍ਰਿਸ਼ਨ ਜੀ ਉੱਥੇ ਗਏ ਹੋਣ, ਪਰ ਇਤਿਹਾਸਕਾਰਾਂ ਨੂੰ ਉਹਦੇ ਬਾਰੇ ਨਾ ਜ਼ਿਕਰ ਕਰਨ ਦਾ ਸਮਾਂ ਮਿਲਿਆ ਹੋਵੇ। ਪਰ ਬਾਣੀ ਵਿੱਚ ਜਿਹੜੀ ਗੱਲ ਆ ਗਈ ਹੈ, ਇਹ ਇੱਕ ਅਟਲ ਸੱਚਾਈ ਹੈ, ਇਹਨੂੰ ਹਰ ਸਿੱਖ ਵਿਦਵਾਨ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਆਸ ਪਾਸ ਕੰਨ ਤੁਰਸੀ ਕਾ ਬਿਰਵਾ, ਮਾਝ ਬਨਾਰਸ ਗਾਉ ਰੇ, ਵੀ ਬਨਾਰਸ ਗਾਊ ਪਿੰਡ ਦੇ ਵਿੱਚ ਵੀ ਇੱਕ ਐਸਾ ਬਣ ਸੀ ਜਿਹਦੇ ਆਲੇ ਦੁਆਲੇ ਤੁਲਸੀ ਦੇ ਬਹੁਤ ਸਾਰੇ ਬਿਰਵਾ ਬੂਟੇ ਸਨ।
ਉਹ ਆਕਾ ਸਰੂਪ ਦੇਖੀ ਦੇਖ ਮੋਈ ਗੁਆਰਨ, ਮੋਕੋ ਛੋੜ ਨਾ ਆਉ ਨਾ ਜਾਹੂ ਰੇ।
ਲੋ ਭਗਤ ਜੀ ਫਰਮਾਉਂਦੇ ਨੇ ਉਹ ਆਕਾ ਸਰੂਪ ਦੇਖ, ਉਸ ਕ੍ਰਿਸ਼ਨ ਜੀ ਦਾ ਸੋਹਣਾ ਸਰੂਪ ਦੇਖ ਕੇ ਮੋਹੀ ਗੁਆਰਨ, ਇਹ ਕਹਿੰਦੇ ਗੁਆਲਨ ਸੀ, ਇਹ ਰਾਧਿਕਾ ਦਾ ਨਾਮ ਨਹੀਂ ਲਿਖਿਆ ਪਰ ਉਹ ਗੁਆਰਨ ਲਿਖਿਆ। ਇੱਕ ਗੁਜਰੀ ਸੀ, ਇੱਕ ਗੋਪੀ ਸੀ, ਗੁਆਰਨ ਦਾ ਅਰਥ ਗੋਪੀ। ਉਹ ਕ੍ਰਿਸ਼ਨ ਜੀ ਦਾ ਸੁੰਦਰ ਰੂਪ ਦੇਖ ਕੇ ਇੱਕ ਗੁਆਲਨ ਰਾਧਿਕਾ ਨਾਮ ਦੀ ਗੋਪੀ ਸੀ ਮੋਹਿਤ ਹੋ ਗਈ, ਤੇ ਮੋਕੋ ਛੋੜ ਨਾ ਆਓ ਨਾ ਜਾਹੂ ਰੇ। ਉਹਨੇ ਕ੍ਰਿਸ਼ਨ ਜੀ ਨੂੰ ਇਹ ਗੱਲ ਆਖੀ ਕਿ ਕ੍ਰਿਸ਼ਨ ਜੀ ਹੁਣ ਮੇਰਾ ਤੁਹਾਡੇ ਨਾਲ ਪ੍ਰੇਮ ਹੋ ਗਿਆ ਹੈ, ਤੁਸੀਂ ਮੈਨੂੰ ਛੱਡ ਕੇ ਨਾ ਕਿਧਰੇ ਆਓ ਤੇ ਨਾ ਕਿਧਰੇ ਹੋਰ ਜਾਓ, ਇਹਦਾ ਮਤਲਬ ਇਹ ਹੈ ਹੁਣ ਤੁਸੀਂ ਹਮੇਸ਼ਾ ਮੇਰੇ ਪਾਸ ਹੀ ਰਹੋ। ਇਹ ਉਸਨੇ ਉਹਨੂੰ ਬੇਨਤੀ ਕੀਤੀ ਸੀ। ਤੇ ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰ ਵਾਲੇ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਇਹੀ ਬੇਨਤੀ ਕਰਦੇ ਨੇ, ਮਹਾਰਾਜ ਹੁਣ ਤੁਸੀਂ ਸਾਡੇ ਕੋਲ ਹੀ ਰਹੋ, ਸਾਨੂੰ ਛੱਡ ਕੇ ਕਿਧਰੇ ਹੋਰ ਨਾ ਜਾਇਓ। ਜਿਹੜੇ ਹੁਣ ਹੋਰ ਵਿਦਵਾਨਾਂ ਨੇ ਅਰਥ ਕੀਤੇ ਨੇ, ਆਸ ਪਾਸ ਕੰਨ ਤੁਰਸੀ ਕਾ ਬਿਰਵਾ, ਮਾਝ ਬਨਾ ਰਸ ਗਾਉ ਰੇ, ਔਰ ਉਹ ਇਸ ਤਰ੍ਹਾਂ ਅਰਥ ਕੀਤੇ ਨੇ ਵੀ ਕਹਿੰਦੇ ਨੇ ਮਾਝ ਬਨਾ ਰਸ ਗਾਉ ਰੇ, ਮਾਝ ਬਨਾ, ਬਨਾ ਦਾ ਅਰਥ ਬਣ ਦੇ ਵਿੱਚ, ਕ੍ਰਿਸ਼ਨ ਭਗਵਾਨ ਜੀ ਗਾਉ ਰੇ, ਉਹ ਗਾ ਰਹੇ ਸਨ ਤੇ ਰਸ ਉੱਥੇ ਬੜਾ ਰਸ ਬਣਿਆ ਹੋਇਆ ਸੀ। ਜਦੋਂ ਕ੍ਰਿਸ਼ਨ ਜੀ ਬਿੰਦਰਾਬਨ ਦੇ ਵਿੱਚ ਰਸ ਪਾਉਂਦੇ ਸਨ ਤੇ ਉਸ ਵੇਲੇ ਬੜਾ ਰਸ ਬਣਿਆ ਹੁੰਦਾ ਸੀ, ਆਲੇ ਦੁਆਲੇ ਬੜੇ ਸੰਘਣੇ ਤੁਲਸੀ ਦੇ ਬੂਟੇ ਹੁੰਦੇ ਸਨ ਇਹੋ ਜਿਹੇ ਮਾਹੌਲ ਦੇ ਵਿੱਚ, ਤੇ ਜਿਹੜੀ ਰਾਧਿਕਾ ਨਾਮ ਦੀ ਗੋਪੀ ਸੀ ਉਹ ਵੇਖ ਕੇ ਕ੍ਰਿਸ਼ਨ ਜੀ ਦਾ ਸੁੰਦਰ ਰੂਪ ਮੋਹਿਤ ਹੋ ਗਈ ਤੇ ਉਹਨੇ ਆਖਿਆ, ਮਹਾਰਾਜ ਤੁਸੀਂ ਮੇਰੇ ਨਾਲ ਬਚਨ ਕਰੋ, ਇਹ ਪ੍ਰੋਮਿਸ ਕਰੋ, ਮੈਨੂੰ ਤੁਸੀਂ ਛੱਡ ਕੇ ਹੋਰ ਕਿਤੇ ਨਹੀਂ ਆਵੋਗੇ ਤੇ ਨਹੀਂ ਜਾਵੋਗੇ।
ਦੋਹੇ ਚਰਨ ਮਨ ਲਾਗੋ ਸਾਰੰਗ ਧਰ, ਸੋ ਮਿਲੈ ਜੋ ਬਡ ਭਾਗੋ ਰਹਾਓ।
ਲੋ ਭਗਤ ਜੀ ਫਰਮਾਉਂਦੇ ਨੇ, ਉਹ ਗੋਪੀ ਕਹਿਣ ਲੱਗੀ, ਤੋਹੇ ਚਰਨ ਮਨ ਲਾਗੋ ਸਾਰੰਗ ਧਰ, ਹੇ ਸਾਰੰਗ ਧਰ ਕ੍ਰਿਸ਼ਨ ਭਗਵਾਨ ਜੀ, ਮੇਰਾ ਮਨ ਤੁਹਾਡੇ ਚਰਨਾਂ ਦੇ ਨਾਲ ਹੀ ਜੁੜਿਆ ਹੋਇਆ ਹੈ। ਸੋ ਮਿਲੈ ਜੋ ਬਡ ਭਾਗੋ, ਤੁਹਾਨੂੰ ਉਹੀ ਮਿਲ ਸਕਦਾ ਹੈ ਜੋ ਬਹੁਤ ਵੱਡੇ ਭਾਗਾਂ ਵਾਲਾ ਹੋਵੇ।
ਬਿੰਦਰਾਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉਰੇ।
ਰਹਾਉ ਵਿਸਰਾਮ ਦੇ ਕੇ ਲੋ ਭਗਤ ਜੀ ਅੱਗੇ ਫਰਮਾਉਂਦੇ ਨੇ, ਇੱਕ ਬਿੰਦਰਾਬਨ ਨਾਮ ਦਾ ਮਨ ਹਰਨ, ਮਨ ਨੂੰ ਹਰਨ ਵਾਲਾ ਬਹੁਤ ਸੁੰਦਰ ਬਣ ਸੀ ਤੇ ਔਰ ਉਸ ਸੁੰਦਰ ਬਣ ਦੇ ਵਿੱਚ ਤੇ ਮਨੋਹਰ ਤੇ ਮਨੋਹਰ ਕ੍ਰਿਸ਼ਨ, ਇੱਕ ਮਨੋਹਰ ਕ੍ਰਿਸ਼ਨ ਜੀ ਦੇ ਨਾਲ ਜੋੜ ਦਿਓ ਤੇ ਕਹਿੰਦੇ ਕ੍ਰਿਸ਼ਨ ਵੀ ਬੜਾ ਸੁੰਦਰ ਸੀ, ਜੰਗਲ ਵੀ ਬੜਾ ਮਨ ਹਰਨ ਸੋਹਣਾ ਸੀ ਤੇ ਉਦੋਂ ਨੂੰ ਕ੍ਰਿਸ਼ਨ ਜੀ ਦਾ ਰੂਪ ਵੀ ਬੜਾ ਸੁੰਦਰ ਸੀ। ਚਰਾਵਤ ਗਾਉਰੇ, ਉਸ ਬਿੰਦਰਾਬਨ ਸੋਹਣੇ ਜੰਗਲ ਦੇ ਵਿੱਚ ਤੇ ਉਹ ਸੋਹਣਾ ਸਾਂਵਲੇ ਰੰਗ ਦਾ ਕ੍ਰਿਸ਼ਨ ਚਰਾਵਤ ਗਾਉਰੀ, ਉਹ ਭਾਈ ਗੂਆਂ ਨੂੰ ਚਰਾਉਂਦਾ ਸੀ।
ਜਾਕਾ ਠਾਕੁਰ ਤੁਹੀ ਸਾਰੰਗ ਧਰ, ਮੋਹੇ ਕਬੀਰਾ ਨਾਉਰੇ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਹੇ ਸਾਰੰਗ ਧਰ, ਵਾਹਿਗੁਰੂ ਪਰਮੇਸ਼ਰ ਜਿਸਦਾ ਠਾਕੁਰ ਮਾਲਕ ਤੂੰ ਬਣ ਗਏ ਹੈ, ਮੋਹੇ ਕਬੀਰਾ ਨਾਉਰੇ, ਤੇ ਹੁਣ ਮੇਰਾ ਨਾਮ ਕਬੀਰ ਤੋਂ ਕਬੀਰਾ ਪੈ ਗਿਆ। ਇਹਦਾ ਮਤਲਬ ਇਹ ਹੈ ਕ੍ਰਿਸ਼ਨ ਭਗਵਾਨ ਜੀ ਨੇ ਐਸੀ ਭਗਤੀ ਕੀਤੀ, ਕਹਿਣ ਲੱਗੇ ਹੇ ਵਾਹਿਗੁਰੂ ਠੀਕ ਹੈ, ਕਿਸੇ ਸਮੇਂ ਇਹ ਰਾਧਿਕਾ ਨਾਮ ਕ੍ਰਿਸ਼ਨ ਦੀ ਗੋਪੀ ਸੀ ਵੀ ਜਿਸਨੇ ਕ੍ਰਿਸ਼ਨ ਜੀ ਨੂੰ ਪ੍ਰਸੰਨ ਕਰਨ ਦੇ ਲਈ ਆਪਣਾ ਤਨ ਮਨ ਧਨ ਸਭ ਕੁਝ ਉਹਨਾਂ ਦੇ ਅੱਗੇ ਅਰਪਣ ਕੀਤਾ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਹੁਣ ਮੈਂ ਵੀ ਉਸ ਰਾਧਿਕਾ ਵਾਂਗ ਹੀ ਮੈਂ ਆਪਣਾ ਤਨ ਮਨ ਧਨ ਤੇਰੇ ਹਾਜ਼ਰ ਕਰ ਦਿੱਤਾ ਹੈ, ਹੁਣ ਮੇਰਾ ਨਾਂ ਵੀ ਕਬੀਰ ਤੋਂ ਕਬੀਰਾ ਹੋ ਗਿਆ। ਕਬੀਰ ਉਲਿੰਗ ਸ਼ਬਦ ਹੈ ਤੇ ਕਬੀਰਾ ਇਸਤਰੀ ਲਿੰਗ ਹੋ ਜਾਂਦਾ, ਵੀ ਮੈਂ ਹੁਣ ਕਬੀਰਾ ਨਾਂ ਦੀ ਤੇਰੀ ਇੱਕ ਗੋਪੀ ਬਣ ਕੇ ਤੇਰੀ ਭਗਤੀ ਕਰ ਰਿਹਾ ਹਾਂ, ਤੂੰ ਮੈਨੂੰ ਜ਼ਰੂਰ ਦਰਸ਼ਨ ਦੇਵੇਂਗਾ। ਇਉਂ ਭਗਤ ਕਬੀਰ ਜੀ ਨੇ ਇਹਦੇ ਵਿੱਚ ਜੋ ਸਰਗੁਣ ਸਰੂਪ ਦੇ ਵਿੱਚ ਉਸ ਕ੍ਰਿਸ਼ਨ ਭਗਵਾਨ ਜੀ ਨੇ ਰਾਧਿਕਾ ਨੂੰ ਜੋ ਬਚਨ ਬਿਲਾਸ ਆਖੇ ਸਨ, ਜੋ ਪਿਆਰ ਦੀ ਗੱਲ ਆਖੀ ਸੀ, ਤੇ ਭਗਤ ਕਬੀਰ ਜੀ ਨੇ ਉਸ ਚੀਜ਼ ਨੂੰ ਆਪਣੇ ਤੇ ਲੈ ਕੇ ਤੇ ਆਪਣੇ ਪਿਆਰ ਦਾ ਤੇ ਸਰਗੁਣ ਸਰੂਪ ਦੀ ਉਪਾਸ਼ਨਾ ਦਾ ਇਹਦੇ ਵਿੱਚ ਜ਼ਿਕਰ ਕੀਤਾ ਹੈ। ਪਰ ਇਹ ਜਿਹੜਾ ਸ਼ਬਦ ਹੈ, ਭਾਵੇਂ ਸਰਗੁਣ ਦੀ ਉਪਾਸ਼ਨਾ ਦਾ ਹੀ ਜ਼ਿਕਰ ਕਰ ਰਿਹਾ ਹੈ, ਪਰ ਵਾਸਤਵ ਦੇ ਵਿੱਚ ਭਗਤ ਕਬੀਰ ਜੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ, ਫਿਰ ਨਿਰਗੁਣ ਦੇ ਵਿੱਚ ਅਭੇਦ ਹੋਏ, ਇਸ ਲਈ ਫਿਰ ਉਹਨਾਂ ਨੇ ਸਰਗੁਣ ਦੀ ਉਪਾਸ਼ਨਾ ਛੱਡ ਕੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦਤਾ ਹਾਸਲ ਕੀਤੀ ਸੀ। ਇਸ ਲਈ ਅਸਲੀ ਉਹਨਾਂ ਦੇ ਜੀਵਨ ਦਾ ਤੇ ਭਗਤੀ ਮਾਰਗ ਦਾ ਸਿਧਾਂਤ ਨਿਰਗੁਣ ਸਰੂਪ ਦੀ ਉਪਾਸ਼ਨਾ ਹੀ ਹੈ। ਪਰ ਹੁਣ ਪਹਿਲੇ ਸਰੂਪ ਦੇ ਵਿੱਚ ਜੋ ਪਹਿਲੀ ਅਵਸਥਾ ਸੀ ਉਹਦਾ ਭਗਤ ਜੀ ਨੇ ਇਸ ਦੇ ਵਿੱਚ ਜ਼ਿਕਰ ਕੀਤਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਭਗਤ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਨੂੰ ਆਪਾਂ ਸੁਣਿਆ ਤੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤਾਂ ਨੇ ਖਿਮਾ ਕਰਨਾ।
ਬਿੰਦਰਾਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉਰੇ। ਜਾਕਾ ਠਾਕੁਰ ਤੂੰ ਸਾਰੰਗ ਧਰ, ਮੋਹੇ ਕਬੀਰਾ ਨਾਉਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।